ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ। ਜਿਹੜੀਆਂ ਹਰੀ ਕੰਤ ਪਤੀ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਈਆਂ ਨੇ ਮੁੜ ਕੇ ਨਹੀਂ ਵਿਛੜਦੀਆਂ, ਜਾਂ ਪਾਣੀ ਸੰਗ ਪਾਣੀ ਦੀ ਅਵਸਥਾ ਚਲੇ ਗਏ ਉਹ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨ ਆਏ, ਵਾਹਿਗੁਰੂ ਤੋਂ ਬਿਨਾਂ ਹੋਰ ਦੂਸਰਾ ਕੋਈ ਨਹੀਂ, ਅਸੀਂ ਤਾਂ ਹਰੀ ਦੀ ਸ਼ਰਨ ਗ੍ਰਹਿਣ ਕੀਤੀ ਹੈ। ਅਖੀਰ ਤਾਂ ਸਾਰੇ ਹਰੀ ਦੀ ਸ਼ਰਨ ਜਾਣਗੇ, ਹਰੀ ਨਾਲੋਂ ਸਾਰੇ ਛੋਟੇ ਨੇ, ਬਹੁਤ ਛੋਟੇ ਨੇ। ਲੋਕੀ ਜਿਨ੍ਹਾਂ ਨੂੰ ਬਹੁਤ ਵੱਡਾ ਮੰਨਦੇ ਆ ਨਾ, ਹੁਣ ਆਪਾਂ ਕੀ ਸਮਝਾ ਸਕਦੇ ਕਿਸੇ ਨੂੰ, ਉਹ ਆ ਨਿੱਕੇ ਨਿੱਕੇ ਨੌਕਰ ਚਾਕਰ ਇਹਨਾਂ ਦੇ ਮਗਰ ਤੁਸੀਂ ਤੁਰੇ ਫਿਰਦੇ ਹੋ, ਇਹ ਤਾਂ ਆਪ ਰੱਬ ਤੋਂ ਲੈ ਕੇ ਵਿਚਾਰੇ ਅੱਗੇ ਤੁਹਾਨੂੰ ਬਣਦੇ ਨੇ। ਹੁਣ ਕੀ ਦੱਸੀਏ ਸੰਸਾਰ ਨੂੰ, ਦੁਨੀਆਂ ਦਾ ਨੌਕਰਾਂ ਚਾਕਰਾਂ ਨੂੰ ਹੀ ਭਗਵਾਨ ਕਹੀ ਜਾਂਦੀ ਆ। ਭਗਵਾਨ ਤਾਂ ਬੈਠਾ, ਭਗਵਾਨ ਦੀ ਪਛਾਣ ਨਹੀਂ ਕਿਸੇ ਨੂੰ, ਪਰਮੇਸ਼ਰ ਦੀ ਪਛਾਣ ਨਹੀਂ ਹੈ। ਸੋ ਇਸ ਕਰਕੇ ਕੱਲ ਤੁਸੀਂ ਵੀ ਫੁੱਲਾਂ ਦੀ ਵਰਖਾ ਨਹੀਂ ਕੀਤੀ ਇਕੱਲੀ, ਕੱਲ ਤੇ ਅਲੌਕਿਕ ਨਜ਼ਾਰਾ ਅਸਮਾਨ ਵਿਚ ਵੀ ਸੀ ਬੜਾ, ਪਰ ਉਹ ਕਿਸੇ ਕਿਸੇ ਨੂੰ ਨਜ਼ਰ ਆਉਂਦਾ, ਦੇਵਤਿਆਂ ਨੇ ਵੀ ਵਰਖਾ ਕੀਤੀ ਹੈ। ਕੁਦਰਤ ਪੂਰੀ ਸਾਰੀ ਨੇ ਮਦਦ ਕੀਤੀ ਆਪਣੀ। ਸਤਿਗੁਰ ਨੇ ਅੰਮ੍ਰਿਤ ਵੇਲੇ ਬਚਨ ਕਰਤਾ ਸੀ, ਗੁਰਪੂਰਾ ਭੇਟ ਵੜ ਭਾਗੀ ਮਨਾ ਭਇਆ ਪ੍ਰਗਾਸਾ। ਕੱਲ ਹੀ ਕਿਰਪਾ ਕਰਤੀ ਸੀ ਮਹਾਰਾਜ ਨੇ, ਆਉਂਦੇ ਤਾਂ ਸਾਰੇ ਨੇ, ਲੈ ਜਾਂਦੇ ਨੇ ਤੇ ਵੰਡ ਦਿੰਦੇ ਨੇ ਤੇ ਦਾਤੇ ਬਣ ਬੈਠਦੇ ਨੇ। ਮਹਾਰਾਜ ਕਹਿੰਦੇ ਪਰ ਅਸਲ ਵਿਚ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਸਾਰੇ ਖਾਂਦੇ ਤੇਰਾ ਦਿੱਤਾ ਹੀ ਨੇ, ਇਹਨਾਂ ਨਾਲੋਂ ਵੱਡਾ ਕੋਈ ਵੀ ਨਹੀਂ ਹੈ। ਇਸ ਗੱਲ ਨੂੰ ਮੰਨ ਲਓ ਆਪਣੇ ਮਨ ਦੇ ਅੰਦਰ, ਹੋਰ ਕਿਤੇ ਜਾਣ ਦੀ ਜ਼ਰੂਰਤ ਵੀ ਨਹੀਂ ਹੈ। ਇਸ ਕਰਕੇ ਅਸੀਂ ਤੁਹਾਡੀ ਸ਼ਰਨ ਹਾਂ ਮਹਾਰਾਜ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ, ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਹਰ ਰਾਏ, ਹਰੀ ਪਰਮੇਸ਼ਰ ਦੀ ਜੋ ਰਾਏ ਰਾਜਾ ਰੂਪ ਹੈ, ਜੋ ਪ੍ਰਕਾਸ਼ ਰੂਪ ਹੈ, ਜਿਹਦੇ ਉੱਤੇ ਕਿਰਪਾ ਹੈ, ਉਹ ਅੱਸੂ ਕਿਤੇ ਇੱਕ ਤਾਂ ਆਉਣਾ ਹੀ ਨਹੀਂ ਗਾ। ਅੱਸੂ ਤਾਂ ਸਾਰੀ ਜ਼ਿੰਦਗੀ ਆਈ ਜਾਣੇ ਨੇ, ਹਰ ਸਾਲ ਤੇ ਅੱਸੂ ਆ ਜਾਂਦਾ, ਸਾਰੇ ਅੱਸੂ ਤੇਰੇ ਠੀਕ ਹੋ ਗਏ, ਮਤਲਬ ਕਿ ਤੇਰੀ ਸਾਰੀ ਜ਼ਿੰਦਗੀ ਹੀ ਠੀਕ ਹੋ ਗਈ। ਇਹਦੇ ਚ ਇੱਕ ਇੱਕ ਚੀਜ਼ ਕਹਿਤੀ ਤਾਂ ਸਾਰੇ ਮਹੀਨੇ ਠੀਕ ਨੇ। ਜੇ ਸਤਿਗੁਰੂ ਆਪਾਂ ਨੂੰ ਕਹਿਣ ਜਾ ਤੇਰੇ ਸਾਰੇ ਅੱਸੂ ਠੀਕ ਹੋ ਗਏ, ਤਾਂ ਇਹਦਾ ਮਤਲਬ ਚੇਤ ਵਿਸਾਖ ਜੇਠ ਹਾੜ ਸਾਉਣ ਭਾਦੋਂ ਅੱਸੂ ਕੱਤਾ ਮੱਗਰ ਪੋਹ ਮਾਘ ਫੱਗਣ ਸਾਰੇ ਠੀਕ ਹੋ ਗਏ। ਜੇ ਕਿਤੇ ਸਾਡਾ ਇੱਕ ਮਹੀਨਾ ਵੀ ਠੀਕ ਹੋ ਜਾਏ ਤਾਂ ਸਾਰੇ ਮਹੀਨੇ ਹੀ ਠੀਕ ਹੋ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਪਰ ਦੋਸ਼ ਜਿਹੜੇ ਆਪਾਂ ਕਮਾਉਂਦੇ ਹਾਂ, ਦੋਸ਼ ਕਿਸੇ ਨੂੰ ਹੋਰ ਨਹੀਂ ਦੇਣੇ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਦੁਆਰਾ ਕਹਿੰਦੇ ਜਿਹੜੇ ਕਰਮ ਕਮਾਉਣੇ ਰੋਜ਼ ਆਪਾਂ, ਉਹਦਾ ਜਦੋਂ ਫਲ ਮਿਲਦਾ ਹੈ ਉਹ ਫਿਰ ਆਪਾਂ ਕਿਸੇ ਨੂੰ ਹੋਰ ਦੋਸ਼ ਦੇਣ ਲੱਗ ਜਾਂਦੇ ਹਾਂ ਕਿ ਫਲਾਨੇ ਨੇ ਮੇਰਾ ਕੰਮ ਖਰਾਬ ਕੀਤਾ, ਫਲਾਨੇ ਕਰਕੇ ਮੇਰਾ ਮਾੜਾ ਹੋਇਆ। ਮਹਾਰਾਜ ਕਹਿੰਦੇ ਆਪੇ ਬੀਜ ਆਪੇ ਹੀ ਖਾਓ, ਕਿਉਂ ਹੁਣ ਦੂਜੇ ਨੂੰ ਦੋਸ਼ ਦਿੰਦਾ ਹੈ? ਕਿਉਂਕਿ ਜਿੰਨਾ ਵੀ ਆਪਾਂ ਕਰਮ ਕਮਾਉਂਦੇ ਹਾਂ ਪਰਮੇਸ਼ਰ ਨੂੰ ਭੁੱਲ ਕੇ, ਪਰਮੇਸ਼ਰ ਨੂੰ ਭੁੱਲਣ ਕਰਕੇ ਜਿਹੜਾ ਆਪਾਂ ਕਰਮ ਕਮਾਉਂਦੇ ਹਾਂ ਹੰਕਾਰ ਦੇ ਵਿੱਚ, ਉਹਦੇ ਕਰਕੇ ਆਪਣਾ ਨੁਕਸਾਨ ਹੁੰਦਾ। ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ, ਜਿੰਨੇ ਵੀ ਰੋਗ ਲੱਗਦੇ ਨੇ ਸਰੀਰ ਨੂੰ ਉਹ ਪਰਮੇਸ਼ਰ ਨੂੰ ਭੁੱਲਣੇ ਕਰਕੇ ਲੱਗਦੇ ਨੇ। ਗੁਰਬਾਣੀ ਪੜ੍ਹਨ ਨਾਲ ਕਦੇ ਰੋਗ ਲੱਗਦੇ ਨਹੀਂ, ਸਿਮਰਨ ਕਰਨ ਵਾਲੇ ਨੂੰ ਕਦੇ ਰੋਗ ਲੱਗਦੇ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਹਉਮੈ ਦੀਰਘ ਰੋਗ ਹੈ, ਇੱਥੋਂ ਤੱਕ ਤਾਹਾਂ ਤੱਕ ਥੱਲੇ ਤੱਕ ਛੋਟੇ ਤੋਂ ਲੈ ਕੇ ਵੱਡੇ ਰੋਗ ਤੱਕ ਮਾਇਆ ਨੂੰ ਵੀ ਰੋਗ ਲਿਖਿਆ ਹੈ ਮਹਾਰਾਜ ਨੇ। ਮਹਾਰਾਜ ਕਹਿੰਦੇ ਮਾਇਆ ਵੀ ਰੋਗ ਹੈ, ਹਉਮੈ ਵੀ ਰੋਗ ਹੈ, ਅਗਿਆਨ ਵੀ ਰੋਗ ਹੈ, ਇਹ ਵਿਕਾਰ ਵੀ ਰੋਗ ਨੇ, ਇਹ ਸਾਰੇ ਰੋਗ ਹਨ। ਇਨ੍ਹਾਂ ਰੋਗਾਂ ਦੀ ਇੱਕੋ ਦਵਾਈ ਹੈ ਨਾਮ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਬੇਮੁਖ ਹੋਏ ਆਰਾਮ ਤੇ ਲੱਗਣ ਜਨਮ ਵਿਯੋਗ। ਜਿਹੜੇ ਵਾਹਿਗੁਰੂ ਤੋਂ ਬੇਮੁੱਖ ਹੋ ਗਏ ਉਨ੍ਹਾਂ ਨੂੰ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਪੈ ਗਏ ਨੇ। ਬੇਮੁੱਖ ਨਾ ਹੋਵੋ, ਅੰਮ੍ਰਿਤਧਾਰੀ ਬਣੋ। ਇਹ ਬਾਰ ਬਾਰ ਮੈਂ ਬੇਨਤੀ ਕਰਦਾ, ਅੰਮ੍ਰਿਤ ਛਕਣ ਨਾਲ ਕਈ ਕੁਛ ਠੀਕ ਹੋ ਜਾਂਦਾ, ਫਿਰ ਬਹੁਤ ਕੁਛ ਠੀਕ ਹੁੰਦਾ। ਆਪਾਂ ਕੀ ਕਰਦੇ, ਆਮ ਲੋਕਾਂ ਦੇ ਪ੍ਰਭਾਵ ਥੱਲੇ ਵੀ ਆ ਜਾਂਦੇ ਜਰਾ ਕੁ। ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਕੀ ਪਿਆ ਅੰਮ੍ਰਿਤ ਵਿਚ, ਜਾਂ ਅੰਮ੍ਰਿਤ ਬਾਰੇ ਹੋਰ ਵੀ ਕੁਛ ਬੋਲਦੇ ਨੇ। ਆਪਾਂ ਨੇ ਜੇ ਕਿਸੇ ਦੀ ਗੱਲ ਸੁਣੀ ਸਾਕਤ ਸੰਗ ਨਾ ਕੀਜੀਏ, ਤਾਂ ਕਹਿ ਦੂਰੇ ਜਾਈਏ ਭਾਗ। ਉਹ ਇਹ ਬੰਦੇ ਦੇ ਕੋਲ ਹੀ ਨਹੀਂ ਬਹਿਣਾ ਜਿਹੜਾ ਅੰਮ੍ਰਿਤ ਦੇ ਮਾੜੀ ਜੀ ਵੀ ਗੱਲ ਵਿਰੁੱਧ ਬੋਲਦੇ ਵੀ ਉਥੋਂ ਕਿਨਾਰਾ ਹੀ ਕਰ ਜਾਓ। ਬਾਣੀ ਦੇ ਕੋਈ ਮਾੜੀ ਜੀ ਗੱਲ ਵਿਰੁੱਧ ਬੋਲਦੇ ਵੀ ਉਥੋਂ ਕਿਨਾਰਾ ਕਰ ਜਾਓ, ਬਈ ਇਹਦੇ ਤਾਂ ਲਾਗੇ ਹੀ ਨਹੀਂ ਬਹਿਣਾ ਹੈ। ਇਸ ਕਰਕੇ ਜੇ ਅੰਮ੍ਰਿਤ ਛਕ ਲਓ ਤਾਂ ਸਾਰੇ ਰਸਤੇ, ਚਲੋ ਜੇ ਹੋਰ ਨਹੀਂ ਕੋਈ ਗੱਲ ਬਣਗੀ ਲੋਕ ਪ੍ਰਲੋਕ ਚ ਬਾਂਹ ਦਾ ਫਲ ਲੈਣਗੇ ਨਾ। ਵੈਸੇ ਮਹਾਰਾਜ ਜੇ ਕੋਈ ਸਿੰਘ ਪੂਰੀ ਮਰਿਆਦਾ ਚ ਰਹੇ ਨਾ, ਸਤਿਗੁਰੂ ਮਹਾਰਾਜ ਉਹਦਾ ਸਾਰਾ ਕੁਝ ਹੀ ਠੀਕ ਕਰ ਦਿੰਦੇ ਨੇ, ਵਿਸ਼ਵਾਸ ਕਰੋ ਇਸ ਗੱਲ ਉੱਤੇ। ਤਾਂ ਮਹਾਰਾਜ ਕਹਿੰਦੇ ਨੇ ਮੇਰੇ ਬਣ ਜਾਓਗੇ ਤਾਂ ਸਾਰਾ ਕੁਝ ਤੁਹਾਡਾ ਬਣ ਜਾਵੇਗਾ। ਸੋ ਜਿਵੇਂ ਪਿਤਾ ਦੀ ਸਾਰੀ ਜਾਇਦਾਦ ਪੁੱਤਰ ਦੀ ਹੋ ਜਾਂਦੀ ਹੈ, ਇਸੇ ਪ੍ਰਕਾਰ ਜਿਹੜੇ ਪੁੱਤਰ ਬਣ ਜਾਂਦੇ ਉਨ੍ਹਾਂ ਨੂੰ ਸਾਰਾ ਕੁਝ ਹੀ ਦੇ ਦਿੰਦੇ ਨੇ ਮਹਾਰਾਜ, ਉਨੀ ਵਡਿਆਈਆਂ ਦੇ ਦਿੰਦੇ ਨੇ। ਮਹਾਰਾਜ ਜੀ ਕਹਿੰਦੇ ਖਿਨਵੇਂ ਕੌੜੇ ਹੋਏਗੇ ਜਿੱਤੜੇ ਮਾਇਆ ਭੋਗ। ਆ ਜਿੰਨੇ ਮਾਇਆ ਦੇ ਭੋਗ ਪਦਾਰਥ ਨੇ, ਚਾਰ ਕੁ ਦਿਹਾੜੇ ਦੀ ਖੇਡ ਹੈ, ਫਿਰ ਸਾਰੇ ਕੌੜੇ ਹੋ ਜਾਣਗੇ। ਇਨ੍ਹਾਂ ਦਾ ਕੀ ਲਾਭ ਆਪਾਂ ਨੂੰ? ਇਹ ਜ਼ਰੂਰ ਹੈ ਵੀ ਇਕੱਠੇ ਕਰ ਲਏ, ਇਕੱਠੇ ਕਰ ਲਏ ਬਹੁਤ ਸਾਰੇ ਪਦਾਰਥ, ਪਰ ਇਹ ਸਾਰੇ ਪਦਾਰਥ ਕੌੜੇ ਹੋ ਜਾਂਦੇ ਨੇ, ਸਰੀਰ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ, ਇਹ ਨਹੀਂ ਖਾਣਾ ਉਹ ਨਹੀਂ ਖਾਣਾ, ਫਿਰ ਸਭ ਚੀਜ਼ਾਂ ਤੇ ਰੁਕਾਵਟ ਹੋ ਜਾਂਦੀ ਹੈ। ਫਿਰ ਜੋ ਸਰੀਰ ਛੱਡਣ ਲੱਗਦੇ ਆ ਉਦੋਂ ਵੀ ਕੌੜੇ ਹੋ ਜਾਂਦੇ ਨੇ, ਰਿਸ਼ਤੇਦਾਰੀ ਵਿਚ ਝਗੜਾ ਹੋ ਗਿਆ, ਬਾਲ ਬੱਚੇ ਨਾਲ ਝਗੜਾ ਹੋ ਗਿਆ, ਫਿਰ ਵੀ ਕੌੜੇ ਹੋ ਜਾਂਦੇ ਨੇ। ਫਿਰ ਕਹਿੰਦਾ ਮੈਂ ਇੰਨੇ ਕਾਹਨੂੰ ਕਮਾਉਣੇ ਸੀ, ਇੰਨਾ ਕਾਹਨੂੰ ਬਣਾਉਣਾ ਸੀ, ਕੀ ਲੋੜ ਸੀ? ਮਹਾਰਾਜ ਕਹਿੰਦੇ ਜਿੰਨੀ ਤੂੰ ਮਿਹਨਤ ਬੇਅਰਥ ਕੀਤੀ ਨਾ ਆਪਣੀ ਜ਼ਿੰਦਗੀ ਵਿਚ ਮਾਇਆ ਕਮਾਉਣ ਲਈ, ਇਹ ਹੁਣ ਪਛਤਾਵਾ ਹੋ ਰਿਹਾ ਵੀ ਇੰਨੀ ਕੀ ਲੋੜ ਸੀ ਇਹਨਾਂ ਵਾਸਤੇ ਕਰਨ ਦੀ। ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋਵੈ ਰੋਜ, ਹੁਣ ਵਿਚੋਲਗੀ ਕਿਸੇ ਨੇ ਕਰ ਨਹੀਂ ਸਕਣੀ ਤੇਰੀ, ਫਿਰ ਕਿਹਦੇ ਕੋਲ ਜਾ ਕੇ ਰੋਜ ਜਾ ਕੇ ਰੋਂਦਾ ਲੋਕਾਂ ਕੋਲ, ਕਦੇ ਕਿਸੇ ਕੋਲ ਰੋਂਦਾ ਕਦੇ ਕਿਸੇ ਕੋਲ ਰੋਂਦਾ, ਰੋਈ ਜਾ ਭਾਈ, ਜਿੱਥੇ ਮਰਜ਼ੀ ਜਾ ਕੇ ਰੋਈ ਜਾ, ਤੇਰਾ ਦੁੱਖ ਤੋੜ ਕੇ ਨਹੀਂ ਲਾਉਣਾ ਕਿਸੇ ਨੇ, ਵਿਚੋਲਗੀ ਨਹੀਂ ਕਿਸੇ ਨੇ ਕਰ ਸਕਣੀ। ਕੀਤਾ ਕਿਸ਼ੂ ਨਾ ਹੋ ਬਈ, ਕੀਤਾ ਹੋਇਆ ਹੁਣ ਕੁਛ ਨਹੀਂ ਹੋਣਾ, ਕਿਉਂਕਿ ਲਿਖਿਆ ਧੁਰ ਸੰਯੋਗ, ਵਾਹਿਗੁਰੂ ਜੀ ਨੇ ਧੁਰੋਂ ਹੀ ਸੰਯੋਗ ਲਿਖਿਆ ਹੋਇਆ ਨਾ, ਇਹ ਕਿਸੇ ਕੋਲ ਜਾ ਕੇ ਰੋਣ ਨਾਲ ਨਹੀਂ ਲੈਂਦਾ। ਇਹ ਮਹਾਰਾਜ ਫਿਰ ਲਹਿੰਦਾ ਕਿਵੇਂ ਹੈ? ਇਹ ਦੁੱਖ ਤਕਲੀਫਾਂ ਦਾ ਛੁਟਕਾਰਾ ਵੀ ਹੈ ਕੋਈ ਕਿ ਰੱਬ ਨੇ ਲਿਖ ਦਿੱਤੇ ਬਸ ਹੁਣ ਭੋਗਣੇ ਹੀ ਪੈਣੇ ਨੇ? ਮਹਾਰਾਜ ਕਹਿੰਦੇ ਬੜਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਸਾਰੇ ਵਿਛੋੜੇ ਉਤਰ ਜਾਣਗੇ, ਦੁੱਖ ਉਤਰ ਜਾਣਗੇ, ਤਕਲੀਫਾਂ ਹਟ ਜਾਣਗੀਆਂ ਜੇ ਵੱਡੇ ਭਾਗਾਂ ਨਾਲ ਮੇਰਾ ਵਾਹਿਗੁਰੂ ਮਿਲ ਜਾਵੇ ਤਾਂ। ਹੁਣ ਦੇਖ ਲਓ ਵਾਹਿਗੁਰੂ ਨੂੰ ਮਿਲਣ ਲਈ ਕੀ ਕਰਨਾ ਚਾਹੀਦਾ? ਵਾਹਿਗੁਰੂ ਨੂੰ ਮਿਲਣ ਲਈ ਸਤਿਗੁਰੂ ਨੂੰ ਮਿਲੋ, ਸੰਗਤ ਵਿਚ ਬੈਠੋ, ਅੰਮ੍ਰਿਤਧਾਰੀ ਬਣੋ, ਰਹਿਤ ਮਰਿਆਦਾ ਨੂੰ ਕਮਾਓ, ਵਾਹਿਗੁਰੂ ਵਾਹਿਗੁਰੂ ਜਪੋ, ਬਾਣੀ ਪੜੋ, ਜਿੰਨੀ ਵੀ ਮਰਿਆਦਾ ਪੰਜਾਂ ਪਿਆਰਿਆਂ ਨੇ ਕਹੀ ਆ, ਦੇਖਣ ਨੂੰ ਛੋਟੀ ਜੀ ਲੱਗੇ ਮਰਿਆਦਾ। ਮਹਾਰਾਜ ਕਹਿੰਦੇ ਕੰਘਾ ਕਰਦੇ ਹੋਏ ਕੰਘਾ ਪਾਸੇ ਨਹੀਂ ਰੱਖਣਾ, ਛੋਟੀ ਜੀ ਗੱਲ ਲੱਗਦੀ ਆਪਾਂ ਨੂੰ। ਕੰਘਾ ਕਰਦੇ ਹੋਏ ਕੰਘਾ ਮੰਜੇ ਤੇ ਰੱਖ ਲੈਂਦੇ ਆਪਾਂ, ਨਹੀਂ ਕੰਘਾ ਮੰਜੇ ਤੇ ਨਹੀਂ ਰੱਖਣਾ। ਜੇ ਇੰਨਾ ਚਿਰ ਵੀ ਕੰਘਾ ਪਾਸੇ ਕਰ ਦਿੱਤਾ ਤਾਂ ਵੀ ਜਪਜੀ ਸਾਹਿਬ ਦਾ ਇੱਕ ਪਾਠ ਕਰਨਾ ਪਊਗਾ, ਨਹੀਂ ਮਹਾਰਾਜ ਨੇ ਬਖਸ਼ਣਾ ਨਹੀਂ ਆਪਾਂ ਨੂੰ। ਕੰਘਾ ਹਮੇਸ਼ਾ ਕੰਘਾ ਕਰਦੇ ਹੋਏ ਜਾਂ ਤਾਂ ਦਾੜੇ ਵਿਚ ਟੰਗਣਾ ਜਾਂ ਆਪਣੀ ਜੇਬ ਚ ਪਾ ਲੈਣਾ ਜਾਂ ਗਾਤਰੇ ਚ ਟੰਗ ਲੈਣਾ। ਕੰਘਾ ਆਪਾਂ ਕੰਘਾ ਕੀਤਾ, ਕੰਘਾ ਪਾਸੇ ਪਿਆ, ਰਾਤ ਨੂੰ ਸੁੱਤੇ ਪਏ ਆ, ਦਸਤਾਰ ਕਿਤੇ, ਕੰਘਾ ਕਿਤੇ, ਕਿਰਪਾਨ ਲਾ ਕੇ ਕਿਤੇ ਪਾਸੇ ਟੰਗੀ ਪਈ ਹੈ। ਇਹ ਤਾਂ ਮਹਾਰਾਜ ਪੰਜਾਂ ਪਿਆਰਿਆਂ ਨੇ ਕਿਹਾ, ਜੇ ਕੋਈ ਕਕਾਰ ਮਾੜਾ ਜਿਹਾ ਵੀ ਵਿਸਰ ਜਾਵੇ ਜਦੇ ਹੀ ਅਰਦਾਸ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਮਾਫ਼ੀ ਮੰਗੋ। ਆਹ ਪਤਾ ਨਹੀਂ ਕਿਹਨੇ ਸ਼ੁਰੂ ਕਰਤਾ ਕਹਿਣਾ ਵੀ ਕਿਰਪਾਨ ਲਾ ਕੇ ਰਾਤ ਨੂੰ ਕਿੱਲੀ ਤੇ ਟੰਗ ਲਿਆ ਕਰੋ। ਇਹ ਡੁਪਲੀਕੇਟ ਸਿੱਖ ਨੇ, ਇਹ ਜਿਹੜੇ ਕਿਰਪਾਨ ਲਹਾਉਂਦੇ ਆ ਨਾ ਰਾਤ ਨੂੰ, ਇਹ ਸਭ ਨਕਲੀ ਪੁਣਾ ਹੈ ਇਹਨਾਂ ਦਾ, ਦਸਵੇਂ ਪਾਤਸ਼ਾਹ ਨੂੰ ਇਹ ਬਿਲਕੁਲ ਪ੍ਰਮਾਣ ਨਹੀਂ। ਜੇ ਦੋਨਾਂ ਪਹੁੰਚੇ ਲੈ ਜਾਣ ਕਛਹਿਰੇ ਤੇ ਤਾਂ ਪੰਜ ਸਿੰਘ ਅਰਦਾਸ ਕਰਦੇ ਨੇ, ਫੇਰ ਜਾ ਕੇ ਉਹ ਬਖਸ਼ਿਆ ਜਾਂਦਾ। ਇਹ ਗੱਲ ਬਿਲਕੁਲ ਪੱਕੀ ਮੰਜ ਧਾਰਨ ਕਰ ਲਓ ਵੀ ਕਕਾਰ ਨਹੀਂ ਪਾਸੇ ਕਰਨੇ, ਬਾਂਹ ਲੈ ਕੇ ਡਿੱਗ ਪਏ ਉਹਦਾ ਕੋਈ ਗੁਨਾਹ ਨਹੀਂ, ਪਰ ਕੰਘਾ ਪਾਸੇ ਹੋ ਜਾਏ ਤਾਂ ਸਮਝ ਲਓ ਸਿੱਖ ਦੀ ਮੌਤ ਹੋ ਗਈ, ਸਿੱਖੀ ਨਾਲ ਉਹ ਟੁੱਟ ਗਿਆ। ਇੰਨਾ ਜ਼ਬਰਦਸਤ ਮਹਾਰਾਜ ਨੇ ਕਿਹਾ ਕੰਘੇ ਦਾ ਦੰਦਾ ਨਹੀਂ ਭੁਰਿਆ ਹੋਣਾ ਚਾਹੀਦਾ, ਕੰਘੇ ਦਾ ਦੰਦਾ ਟੁੱਟਿਆ ਨਹੀਂ ਹੋਣਾ ਚਾਹੀਦਾ, ਪੱਗ ਦੋਨੇ ਟਾਈਮ ਝਾੜ ਕੇ ਬੰਨਣੀ ਹੈ, ਚੁਣ ਕੇ ਬੰਨਣੀ ਹੈ, ਕੰਘਾ ਕਰਕੇ ਜਾਣਾ। ਕੱਲ ਸ਼ਾਮ ਨੂੰ ਜਦ ਮਹਾਰਾਜ ਸ਼ਿਕਾਰ ਖੇਡਣ ਗਏ, ਦਸਵੇਂ ਪਾਤਸ਼ਾਹ ਹਜੂ ਇੱਥੋਂ ਦਮਦਮਾ ਸਾਹਿਬ ਸ਼ਿਕਾਰ ਹੀ ਨਾ ਕੋਈ ਮਿਲਿਆ। ਮਹਾਰਾਜ ਕਹਿਣ ਲੱਗੇ ਸਾਰਿਆਂ ਸਿੰਘਾਂ ਨੂੰ, ਕਿਉਂ ਬਈ ਕੋਈ ਸਿੰਘ ਤੁਹਾਡੇ ਚ ਇਹੋ ਜਿਹਾ ਜਿਹਨੇ ਕੰਘਾ ਨਹੀਂ ਕੀਤਾ? ਇੱਕ ਸਿੰਘ ਕਹਿਣਾ, ਹਾਂ ਮਹਾਰਾਜ ਮੈਂ ਕੰਘਾ ਨਹੀਂ ਕਰਕੇ ਆਇਆ। ਕਹਿੰਦੇ ਦੇਖ ਲਓ, ਫਿਰ 2 ਘੰਟੇ ਹੋ ਗਏ ਘੁੰਮਦਿਆਂ ਨੂੰ, ਸ਼ਿਕਾਰ ਨਹੀਂ ਮਿਲਿਆ। ਕਹਿੰਦੇ ਸਿੰਘਾ ਇੱਥੇ ਦਰਖਤ ਥੱਲੇ ਬਹਿ ਜਾ, ਚੌਂਕੜਾ ਲਾ ਕੇ ਤੇ ਪਹਿਲਾਂ ਦਸਤਾਰ ਉਤਾਰ ਤੇ ਛੋਟੀ ਦਸਤਾਰ ਉਤਾਰ ਤੇ ਫਿਰ ਆਪਣਾ ਕੰਘਾ ਕਰ ਤੇ ਫਿਰ ਆਪਣਾ ਸਜਾ ਕੇ ਦਸਤਾਰ ਚੰਗੀ ਤਰ੍ਹਾਂ ਘੋੜਾ ਭਜਾ ਕੇ ਫਿਰ ਸਾਨੂੰ ਮਿਲੀ ਤੂੰ। ਕੰਘਾ ਕਰਵਾ ਕੇ ਉਦੋਂ ਬਾਅਦ ਜਾ ਕੇ ਜਦੋਂ ਮਿਲਿਆ ਫਿਰ ਸ਼ਿਕਾਰ ਮਿਲਿਆ। ਫਿਰ ਮਹਾਰਾਜ ਨੇ ਸ੍ਰੀ ਤਖ਼ਤ ਸਾਹਿਬ ਤੇ ਆ ਕੇ ਸਮਝਾਇਆ ਸਾਰਿਆਂ ਨੂੰ, ਸਿੰਘੋ ਭਾਈ ਇੱਕ ਤਾਂ ਅਰਦਾਸ ਕੀਤੇ ਬਿਨਾਂ ਨਹੀਂ ਕਦੇ ਤੁਰਨਾ ਹੈ, ਇੱਕ ਕੰਘਾ ਕੀਤੇ ਬਿਨਾਂ ਨਹੀਂ ਜਾਣਾ ਕਿਤੇ, ਕੰਘਾ ਜ਼ਰੂਰ ਕਰਕੇ ਜਾਓ। ਇਹ ਦੇਖਣ ਨੂੰ ਚੀਜ਼ ਬਹੁਤ ਛੋਟੀ ਲੱਗਦੀ ਪਰ ਮੈਂ ਕਹਿੰਦਾ ਇਹ ਸਭ ਤੋਂ ਵੱਡੀ ਚੀਜ਼ ਹੈ, ਕੰਘਾ ਕਰਕੇ ਜਾਣਾ। ਜੋ ਗੁਰਾਂ ਨੇ ਆਪਾਂ ਨੂੰ ਛੋਟਾ ਜਿਹਾ ਵੀ ਬਚਨ ਕਹਿ ਦਿੱਤਾ ਨਾ, ਚਾਹੇ ਉਹ ਦੇਖਣ ਨੂੰ ਛੋਟਾ ਲੱਗੇ ਪਰ ਉਹ ਬਚਨ ਸਾਡੇ ਲਈ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਇਸ ਕਰਕੇ ਗੁਰਾਂ ਦੇ ਹਰੇਕ ਬਚਨ ਨੂੰ ਕਮਾਉਣਾ ਆਪਾਂ ਨੇ, ਔਰ ਬੇਨਤੀਆਂ ਕਰੀਏ। ਨਾਨਕ ਕਹੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ, ਬੰਦੀ ਛੋੜ ਦਾਤਾ ਜੀ ਸਾਨੂੰ ਕਿਰਪਾ ਕਰਕੇ ਰੱਖ ਲਓ, ਮਿਹਰ ਕਰੋ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਓ, ਰੱਖ ਲਓ ਕਿਰਪਾ ਕਰਕੇ ਗੁਰੂ ਗਰੀਬ ਨਿਵਾਸ ਚ ਪਾਤਸ਼ਾਹ ਰਾਖ ਲਿਹੋ ਹਮ ਤੇ ਬਿਗਰੀ। ਮਹਾਰਾਜ ਸਾਨੂੰ ਰੱਖ ਲਓ ਕਿਰਪਾ ਕਰਕੇ, ਬਚਾ ਲਓ ਇਹਨਾਂ ਵਿਕਾਰਾਂ ਤੋਂ, ਲੋਕ ਪੁਰਲੋਕ ਵਿਚ ਸਾਡੀ ਸਹਾਇਤਾ ਕਰੋ, ਚਰਨਾਂ ਨਾਲ ਜੋੜ ਲਓ। ਆਓ ਸਤਿਗੁਰੂ ਮਹਾਰਾਜ ਕਹਿੰਦੇ ਕੱਤਕ ਹੋਵੇ ਸਾਧ ਸੰਗ, ਕੱਤਕ ਦੇ ਮਹੀਨੇ ਦੁਆਰਾ ਕਹਿੰਦੇ ਜੇ ਸਾਧੂ ਦੀ ਸੰਗਤ ਹੁੰਦੀ ਰਹੇ, ਸਤਿਗੁਰੂ ਜੀ ਦੀ ਸਾਧ ਸੰਗਤ ਹੁੰਦੀ ਰਹੇ, ਬਿੰਸ ਹੈ ਸਭੇ ਸੋਚ, ਜਿੰਨੀਆਂ ਵੀ ਸੋਚ ਨੇ, ਚਿੰਤਾ ਨੇ, ਗਮ ਨੇ, ਫਿਕਰ ਨੇ, ਆ ਜਿਨ੍ਹਾਂ ਦੇ ਉੱਤੇ ਕੋਈ ਵੀ ਟੈਨਸ਼ਨ ਹੈ, ਜਿੰਨਾ ਮਰਜ਼ੀ ਮਰੀਜ਼ ਲਿਆਓ ਆਪਣੇ ਕੋਲ, ਇੱਥੇ ਲਿਆ ਕੇ ਕਥਾ ਚ ਬਿਠਾ ਦੇ ਇੱਕ ਵਾਰੀ, ਹੌਲੀ ਹੌਲੀ ਉਹਨੂੰ ਅਕਲ ਆ ਜਾਂਦੀ ਵੀ ਮੈਂ ਐਵੇਂ ਸੋਚ ਕਰੀ ਜਾਂਦਾ, ਇਹ ਤਾਂ ਭਾਣੇ ਚ ਹੈ। ਭਾਣਾ ਸਿੱਖ ਭੁੱਲੇ ਗਿਆ ਮੰਨਣਾ, ਮਹਾਰਾਜ ਕਹਿੰਦੇ ਭਾਣਾ ਮੰਨਣਾ ਸਾਰਿਆਂ ਨਾਲੋਂ ਵੱਡੀ ਗੱਲ ਹੈ। ਜਦੋਂ ਕੋਈ ਵੀ ਸਿੱਖ ਸੰਗਤ ਕਰਨ ਲੱਗ ਜਾਂਦਾ, ਕਥਾ ਸੁਣਨ ਲੱਗ ਜਾਂਦਾ, ਫਿਰ ਉਹਦੇ ਉੱਤੋਂ ਭਾਵੇਂ ਕੁਝ ਵੀ ਲੰਘ ਜਾਵੇ ਫਿਰ ਪ੍ਰਵਾਹ ਨਹੀਂ, ਕਿਉਂਕਿ ਸਤਿਗੁਰੂ ਦੇ ਆਸ਼ੇ ਨੂੰ ਸਮਝ ਚੁੱਕਿਆ। ਤੇ ਜਿਹੜੇ ਘਰੇ ਬੈਠੇ ਨੇ ਬਸ ਸੋਚੀ ਜਾਂਦੇ ਨੇ, ਚਿੰਤਾ ਵਿਚ ਡੁੱਬੇ ਪਏ ਨੇ, ਫਿਕਰਾਂ ਵਿਚ ਮਰੇ ਪਏ ਨੇ, ਉਨ੍ਹਾਂ ਨੂੰ ਕੁਝ ਨਹੀਂ ਮਿਲਣਾ। ਜਿਹਨੇ ਆਪਣਾ ਇਲਾਜ ਕਰਾਉਣਾ, ਉਹ ਦੇਖੋ ਸਰੋਵਰ ਸੁੰਦਰ ਇਸ਼ਨਾਨ ਕਰੋ, ਸੇਵਾ ਕਰੋ, ਸੰਗਤ ਦੀ ਸੇਵਾ ਕਰੋ, ਕਥਾ ਕੀਰਤਨ ਸੁਣੋ। ਦੁਨੀਆਂ ਦੇ ਕੁੱਲ ਰੋਗ ਸਤਿਗੁਰੂ ਦੂਰ ਕਰਦੇ ਨੇ, ਨਹੀਂ ਤਾਂ ਮਹਾਰਾਜ ਨੇ ਅੱਜ ਸਾਨੂੰ ਕਹਿ ਦਿੱਤਾ ਕਿ ਜਿਤਨੇ ਵੀ ਰੋਗ ਨੇ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ। ਅੱਜ ਦੁਨੀਆਂ 'ਚ ਸਿਰਫ ਰੋਗ ਹੈ ਜਾਂ ਦੁੱਖ ਹੈ ਜਾਂ ਘਰਾਂ 'ਚ ਕਲੇਸ਼ ਨੇ, ਇਹ ਇਸੇ ਕਰਕੇ ਨੇ ਕਿਉਂਕਿ ਘਰਾਂ 'ਚ ਹੀ ਬੈਠੇ ਰਹਿੰਦੇ ਆ। ਜੇ ਗੁਰੂ ਘਰ 'ਚ ਆਈਏ ਤਾਂ ਨਾ ਦੁੱਖ ਰਹੇ, ਨਾ ਰੋਗ ਰਹੇ, ਨਾ ਕਲੇਸ਼ ਰਹੇ, ਜੇ ਸੰਗਤ ਵਿਚ ਬਹਿ ਕੇ ਸਾਰੇ ਆਖੋ ਵਾਹਿਗੁਰੂ ਵਾਹਿਗੁਰੂ। ਅੰਗ ਤੇ ਬਖਸ਼ਿਸ਼ ਕਰਦੇ ਨੇ, ਮੱਘਰ ਦੇ ਮਹੀਨੇ ਰਾਹੀਂ ਉਪਦੇਸ਼ ਕਰਦੇ ਨੇ। ਮੰਗਿਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠਣੀਆਂ। ਹਰੀ ਜੋ ਪਿਰ ਪਤੀ ਹੈ ਇਸ ਜੀਵ ਦਾ ਮਾਲਕ ਹੈ, ਉਹਦੇ ਨਾਲ ਜਿਹੜੀਆਂ ਸੰਗ ਉਹਦੇ ਸੰਗ ਸਾਧ ਸੰਗਤ ਵਿਚ ਜਿਹੜੀਆਂ ਬੈਠਣੀਆਂ ਨੇ, ਪਿਰ ਪਤੀ ਦੇ ਨਾਲ ਜੁੜ ਕੇ ਬੈਠਣਾ ਭਾਵ ਇੱਥੇ ਸੰਸਾਰੀ ਗੱਲ ਨਹੀਂ ਕੋਈ ਖਿਆਲ ਕਰਨੀ, ਕਿਸ ਤਰ੍ਹਾਂ ਦਾ ਪਤੀ ਨਾਲ ਜੁੜ ਕੇ ਕਿਵੇਂ ਬਹਿਣਾ। ਜਿਹੜਾ ਸ਼ਬਦ ਆ ਉਹ ਪਤੀ ਹੈ, ਜਿਹੜੀ ਸੁਰਤ ਆ ਉਹ ਪਤਨੀ ਹੈ। ਸ਼ਬਦ ਅਤੇ ਸੁਰਤ ਦੇ ਮਿਲਾਪ ਨੂੰ ਕਰਕੇ ਬੈਠੋ। ਸਰੀਰਾਂ ਦਾ ਕੀ ਹੈ, ਸਰੀਰ ਤਾਂ ਨਾਸਵੰਤ ਨੇ। ਸ਼ਬਦ ਅਤੇ ਸੁਰਤ ਦੇ ਮਿਲਾਪ ਨੂੰ ਕਰੋ। ਮਹਾਰਾਜ ਕਹਿੰਦੇ ਜਿਹੜੇ ਸ਼ਬਦ ਅਤੇ ਸੁਰਤ ਦੇ ਮਿਲਾਪ ਨੂੰ ਕਰਕੇ ਬੈਠੇ ਨੇ, ਮੰਗਿਰ ਮਾਹੇ ਸੁਹੰਦੀਆਂ, ਉਹ ਜੀਵ ਰੂਪ ਇਸਤਰੀਆਂ ਮੱਘਰ ਦੇ ਮਹੀਨੇ ਦੇ ਵਿਚ ਸੋਭਨੀਕ ਹੁੰਦੀਆਂ ਨੇ। ਸ਼ਬਦ ਅਤੇ ਸੁਰਤ ਦਾ ਮਿਲਾਪ ਕਰ ਲਿਆ,
ਪ੍ਰਤੱਖ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਨੇ ਹੁਣ ਇਹ ਵੀ ਆ ਕਿ ਮਨੁੱਖਾ ਦੇਹੀ ਵਿਚ ਆਪਾਂ ਪਤਨੀਆਂ ਰੂਪ ਵਿਚ ਇਹ ਸਾਡੇ ਪਤੀ ਮਾਲਕ ਨੇ, ਤਾਂ ਵੀ ਆਪਾਂ ਸੋਭਨੀਕ ਹੋ ਰਹੇ ਹਾਂ, ਸ਼ਬਦ ਅਤੇ ਸੁਰਤ ਕਰਕੇ ਵੀ ਸੋਭਨੀਕ ਹੋ ਰਹੇ ਹਾਂ। ਸ਼ਬਦ ਅਤੇ ਸੁਰਤ ਦੀ ਸ਼ੁਰੂਆਤ ਹੈ ਤੇ ਜਦੋਂ ਇਹ ਮਿਲਾਪ ਹੁੰਦਾ ਜੀਵ ਆਤਮਾ ਦਾ ਤੇ ਵਾਹਿਗੁਰੂ ਦਾ, ਉਦੋਂ ਜੀਵ ਆਤਮਾ ਪਤਨੀ ਹੈ ਤੇ ਪਰਮਾਤਮਾ ਪਤੀ ਹੈ, ਪਰ ਸ਼ਬਦ ਤੇ ਸੁਰਤ ਦੇ ਮਿਲਾਪ ਕਰਕੇ ਹੀ ਉੱਥੇ ਤੱਕ ਪਹੁੰਚਿਆ ਜਾ ਸਕਦਾ ਹੈ। ਮਹਾਰਾਜ ਕਹਿੰਦੇ ਹੋਰ ਕੋਈ ਰਸਤਾ ਨਹੀਂ ਹੈ। ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ, ਜਿਹੜੇ ਵਾਹਿਗੁਰੂ ਦੇ ਨਾਲ ਜੁੜ ਮਿਲ ਬੈਠੇ ਨੇ ਅੰਮ੍ਰਿਤ ਵੇਲੇ, ਹੁਣ ਠੰਡਾ ਮੌਸਮ, ਜੇ ਤੇ ਗਰਮੀ ਦਾ ਮੌਸਮ ਹੈ ਫਿਰ ਤਾਂ ਆਪਾਂ ਕਹਿੰਦੇ ਬੜੀ ਗਰਮੀ ਹੈ ਵੀ ਭਗਤੀ ਨਹੀਂ ਹੁੰਦੀ ਸਾਤੋਂ, ਜੇ ਠੰਡ ਆ ਜਾਂਦੀ ਹੈ ਤਾਂ ਕਹਿੰਦੇ ਬੜੀ ਠੰਡ ਹੈ, ਫਿਰ ਭਗਤੀ ਕਿਹੜੇ ਸਮੇਂ ਚ ਕਰਾਂਗੇ ਆਪਾਂ। ਮਹਾਰਾਜ ਨੇ ਤਾਈਓ ਕਿਹਾ ਕਿ ਇਹ ਨਾ ਗਰਮੀ ਸਰਦੀ ਭੁੱਖ ਪਿਆਸ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਤਾਂ ਇੱਕ ਪਾਸੇ ਰੱਖ ਦਿਓ ਜੇ ਭਗਤੀ ਕਰਨੀ ਹੈ, ਇਹ ਤਾਂ ਤੁਸੀਂ ਮਹਿਸੂਸ ਹੀ ਨਾ ਕਰੋ ਕਿ ਗਰਮੀ ਹੈ ਕਿ ਸਰਦੀ, ਫੇਰ ਨਹੀਂ ਭਗਤੀ ਹੁੰਦੀ, ਇਹਨਾਂ ਚੀਜ਼ਾਂ ਦਾ ਤਾਂ ਤਿਆਗ ਕਰਨਾ ਪੈਣਾ। ਮਹਾਰਾਜ ਕਹਿੰਦੇ ਜਿਹੜੀਆਂ ਪਿਰ ਨਾਲ ਜੁੜ ਕੇ ਬੈਠੀਆਂ ਨੇ ਸਮਾਧੀ ਲੱਗ ਗਈ ਜਿਨ੍ਹਾਂ ਦੀ ਵਾਹਿਗੁਰੂ ਦੇ ਵਿਚ, ਤਿੰਨ ਕੀ ਸੋਭਾ ਕਿਆ ਗਣੀ, ਕਹਿੰਦੇ ਉਨ੍ਹਾਂ ਦੀ ਸੋਭਾ ਹੁਣ ਕੀ ਗਿਣਾ, ਕਹਿੰਦੇ ਤੁਸੀਂ ਸਾਧ ਸੰਗਤ ਆਪ ਹੀ ਦੱਸ ਦਿਓ ਫਿਰ ਉਨ੍ਹਾਂ ਦੀ ਸੋਭਾ ਕਿੰਨੀ ਕੁ ਹੁੰਦੀ ਹੈ। ਕਹਿੰਦੇ ਉਨ੍ਹਾਂ ਦੀ ਸੋਭਾ ਗਿਣੀ ਨਹੀਂ ਜਾ ਸਕਦੀ ਜੇ ਸਾਹਿਬ ਮੇਲਣੀਆਂ, ਜਿਹੜੀਆਂ ਜੀਵ ਰੂਪ ਇਸਤਰੀਆਂ ਨੂੰ ਸਾਹਿਬ ਜੀ ਨੇ ਆਪਣੇ ਨਾਲ ਮੇਲ ਲਿਆ ਹੈ ਨਾ, ਉਨ੍ਹਾਂ ਦੀ ਸੋਭਾ ਤਾਂ ਕਹੀ ਨਹੀਂ ਜਾ ਸਕਦੀ। ਮਹਾਰਾਜ ਫੇਰ ਵੀ ਦੱਸੋ ਤਾਂ ਸਹੀ। ਸਤਿਗੁਰੂ ਮਹਾਰਾਜ ਕਹਿੰਦੇ ਉਨ੍ਹਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਪ੍ਰਹਿਲਾਦ ਜੀ ਦੀ ਸੋਭਾ ਅੱਜ ਵੀ ਹੈ, ਧਰੂ ਜੀ ਦੀ ਸੋਭਾ ਅੱਜ ਵੀ ਹੈ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲਣੀਆਂ, ਜਿਨ੍ਹਾਂ ਨੇ ਸਾਧੂ ਸਤਿਗੁਰੂ ਦੀ ਸੰਗਤ ਕੀਤੀ ਹੈ, ਸਹੇਲੀਆਂ ਭਾਵ ਸਾਧ ਸੰਗਤ ਵਿਚ ਮਿਲ ਕੇ ਬੈਠਣ ਵਾਲੇ ਸਹੇਲੀਆਂ, ਆਹੋ ਭੈਣੇ ਗੱਲ ਮਿਲ ਹੈ ਅੰਕ ਸਹੇਲਣੀਆਂ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਭਗਤ ਫਰੀਦ ਜੀ ਕੋਲ ਪਹੁੰਚੇ ਤਾਂ ਮੱਥਾ ਤਾਂ ਟੇਕਣਾ ਹੀ ਟੇਕਣਾ, ਪਰ ਗੁਰੂ ਨਾਨਕ ਦੇਵ ਜੀ ਨੇ ਫਰੀਦ ਜੀ ਨੂੰ ਆਪਣੇ ਗਲ ਨਾਲ ਲਾ ਲਿਆ, ਗਲਵੱਕੜੀ ਪਾਈ ਔਰ ਬਚਨ ਕੀਤਾ, ਉਹ ਭੈਣੇ ਗੱਲ ਮਿਲੈ ਅੰਕ ਸਹੇਲਣੀਆਂ, ਮਿਲਕੇ ਕਰੇ ਕਹਾਣੀਆਂ ਸੰਮ੍ਰਥ ਕੰਤ ਕੀਆਂ, ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਂ। ਪੂਰਾ ਸ਼ਬਦ ਸ੍ਰੀ ਰਾਗ ਵਿਚ ਪੜੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਪਣੇ ਤੇ ਕਿ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲਣੀਆਂ, ਜਿਨ੍ਹਾਂ ਨੇ ਸਤਿਗੁਰੂ ਦੀ ਸੰਗਤ ਕੀਤੀ ਹੈ, ਸਾਧੂ ਦੀ ਸੰਗਤ ਕੀਤੀ ਹੈ, ਉਨ੍ਹਾਂ ਦਾ ਤਨ ਅਤੇ ਮਨ ਰਾਮ ਸਿਉ ਪਰਮਾਤਮਾ ਦੇ ਨਾਲ ਮਿਲ ਕੇ ਜੁੜ ਕੇ ਮੌਲਿਆ ਪ੍ਰਫੁੱਲਤ ਹੋ ਗਿਆ, ਉਨ੍ਹਾਂ ਦਾ ਸਰੀਰ ਵੀ ਉਨ੍ਹਾਂ ਦਾ ਮਨ ਵੀ। ਜਿਨ੍ਹਾਂ ਨੇ ਸਤਿਗੁਰੂ ਦੀ ਸੰਗਤ ਕੀਤੀ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਹੈ, ਸਾਧ ਸੰਗਤ ਕੀਤੀ ਹੈ, ਸੱਚਮੁੱਚ ਸਮਾਂ ਨਿਕਾਲ ਕੇ ਆਏ ਨੇ ਘਰੋਂ ਕਿ ਮੈਂ ਸੰਗਤ ਚ ਬਹਿਣਾ ਹੈ, ਇਹ ਸਮਾਂ ਆਪਾਂ ਨੇ ਖੁਦ ਹੀ ਵਧਾਉਣਾ ਹੈ। ਜਿਨ੍ਹਾਂ ਕੋਲ ਸਮਾਂ ਦਿੱਤਾ, ਜਿਨ੍ਹਾਂ ਕੋਲ ਨਹੀਂ ਬਣਦਾ, ਚਲੋ ਨਹੀਂ ਬਣਦਾ ਉਹ ਵੱਖਰੀ ਗੱਲ ਹੈ, ਪਰ ਕਈਆਂ ਕੋਲ ਤਾਂ ਬਣਦਾ ਹੈ। ਜੇ ਬੰਦੇ ਨੇ ਹਿੰਮਤ ਕਰਨੀ ਹੋਵੇ ਤਾਂ ਉਹ ਬਹੁਤ ਵੱਡੀ ਹਿੰਮਤ ਕਰ ਸਕਦਾ, ਤੜਕੇ ਇਸ਼ਨਾਨ ਕਰਕੇ ਸਵੇਰੇ ਆ ਜਾਓ ਇੱਥੇ, ਸਵੇਰੇ ਆ ਕੇ ਨਿਤਨੇਮ ਇੱਥੇ ਕਰੋ ਸਾਰਾ, ਸਵੇਰੇ ਆ ਕੇ ਜਿੰਨਾ ਜੀ ਕਰੇ ਪਾਠ ਕਰੋ, ਉਸ ਤੋਂ ਬਾਅਦ ਕਥਾ ਸੁਣੋ, ਫਿਰ ਆਪਣਾ ਚਲੇ ਜਾਓ ਜੇ ਕੰਮਾਂ ਕਾਰਾਂ ਤੇ ਜਾਣਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਕਹਿੰਦੇ ਨੇ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਹੁਣ ਜਿਹੜੀਆਂ ਸੰਗਤਾਂ ਤੋਂ ਪਰੇ ਨੇ, ਗੁਰਾਂ ਤੋਂ ਪਰੇ ਨੇ, ਸਤਿਗੁਰੂ ਤੋਂ ਪਰੇ ਨੇ, ਰੱਬ ਦੇ ਪਿਆਰਿਆਂ ਨੂੰ ਮਿਲਣਾ ਨਹੀਂ ਚਾਹੁੰਦੇ, ਪਸੰਦ ਨਹੀਂ ਕਰਦੇ ਹੈ, ਕਿਉਂ ਉਨ੍ਹਾਂ ਨੂੰ ਕਿਉਂ ਨਹੀਂ ਪਸੰਦ ਆਉਂਦੇ ਰੱਬ ਦੇ ਪਿਆਰੇ? ਉਨ੍ਹਾਂ ਨੂੰ ਤਾਂ ਐਕਟਰ ਪਸੰਦ ਆਉਂਦੇ ਨੇ, ਉਹ ਬੜੇ ਪਸੰਦ ਨੇ ਉਨ੍ਹਾਂ ਨੂੰ, ਉੱਥੇ ਬੜੇ ਖੁਸ਼ ਹੋ, ਟੀਵੀ ਲਾ ਦਿਓ ਐਕਟਰ ਆ ਗਏ ਬੜੇ ਖੁਸ਼, ਆਹ ਫਲਾਨਾ ਆ ਗਿਆ ਫਲਾਨਾ ਆ ਗਿਆ, ਉਹ ਰੱਟੇ ਲਾਏ ਪਏ ਨੇ ਉਨ੍ਹਾਂ ਦੇ। ਜੇ ਕਿਤੇ ਕੋਈ ਰੱਬ ਦਾ ਪਿਆਰਾ ਦਿਖ ਜਾਏ ਵਿਆਹ ਚੜ ਜਾਂਦੀ ਉੱਥੇ, ਬਈ ਇਹ ਕਿਉਂ ਸਾਹਮਣੇ ਆ ਗਿਆ ਮੇਰੇ, ਆਹ ਕੀਰਤਨ ਕਿਉਂ ਆ ਗਿਆ, ਆਹ ਕਥਾ ਦਾ ਕਿਉਂ ਆ ਗਿਆ ਪ੍ਰਵਾਹ ਇਹਦੇ ਵਿੱਚ।
महाराज कह रहे ओ जेड़े जीव ने ओ बेभागे लोग ने जिन्हां नूं गुरबाणी पसंद नहीं, गुरु घर पसंद नहीं, जिन्हां नूं संगत पसंद नहीं, कथा कीर्तन पसंद नहीं, उन्हां दा तां साथ ही छड्ड दिओ। ਉਹ ਤਾਂ ਬੇਭਾਗੇ ਨੇ। ਸਾਧ ਜਨਾਂ ਤੇ ਬਾਹਰ ਹੀ ਸੇ ਰਹਿਣ ਅਕੇਲੜੀਆਂ, ਉਹ ਤਾਂ ਕੱਲੀਆਂ ਹੀ ਰਹਿ ਗਈਆਂ, ਉਨ੍ਹਾਂ ਦੀ ਤਾਂ ਕੱਲੀ ਸੁਰਤੀ ਹੈ ਬਸ, ਸ਼ਬਦ ਨਹੀਂ ਹੈ ਨਾਲ, ਉਨ੍ਹਾਂ ਦੀ ਕੱਲੀ ਸੁਰਤੀ ਘੁੰਮਦੀ ਰਹਿੰਦੀ ਹੈ, ਘੁੰਮਦੀ ਰਹਿੰਦੀ ਹੈ। ਅੰਤ ਕਾਲ ਜੋ ਲੱਛਮੀ ਸਿਮਰੈ, ਕਿਉਂਕਿ ਉਨ੍ਹਾਂ ਦੀ ਸੁਰਤੀ ਲੱਛਮੀ ਨੂੰ ਸਿਮਰਦੀ ਹੈ। ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਉਤਰੈ। ਫਿਰ ਉਨ੍ਹਾਂ ਦੀ ਸੁਰਤੀ ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਔਤਰ। ਉਹ ਸੁਰਤੀ ਹੋਈ ਹੈ ਜਿਹੜੀ ਸਾਨੂੰ ਗਲਤ ਥਾਂ ਲੈ ਜਾਂਦੀ। ਜੇ ਤਾਂ ਆਤਿਸ਼ਬਾਜ਼ੀ ਚਲਾਈਏ, ਜੇ ਤਾਂ ਚੱਲ ਜੇ ਸਿੱਧੀ, ਫਿਰ ਤਾਂ ਜਾਂਦੀ ਅਸਮਾਨੀ, ਅਸਮਾਨ ਨੂੰ ਚੜ ਜਾਂਦੀ। ਤੇ ਜੇ ਕਿਤੇ ਮਾੜੀ ਜਿਹੀ ਟੇਢੀ ਮੇਢੀ ਹੋ ਗਈ ਤਾਂ ਸਮਝ ਲਓ ਫਿਰ ਘਰਾਂ ਨੂੰ ਅੱਗ ਲਾ ਦਿੰਦੀ ਹੈ। ਇਹੀ ਗੱਲ ਆਪਣੀ ਸੁਰਤੀ ਦੀ ਹੈ। ਜਿਹੜੀ ਆਪਣੀ ਸੁਰਤੀ ਨੀ ਨਾ ਤਾਹਾਂ ਨੂੰ ਜਾਂਦੀ ਸ਼ਬਦ ਵੱਲ ਨੂੰ, ਸੁਰਤੀ ਪਦਾਰਥਾਂ ਵੱਲ ਨੂੰ ਜਾਂਦੀ। ਇਸ ਕਰਕੇ ਮਹਾਰਾਜ ਕਹਿੰਦੇ ਉਹ ਤਾਂ ਰਹਿ ਗਏ ਇਕੱਲੇ। ਤਿੰਨ ਦੁੱਖ ਨਾ ਕਬੂ ਉਤਰੈ ਸੇ ਜਮ ਕੈ ਵਸ ਪੜੀਆਂ। ਉਨ੍ਹਾਂ ਦਾ ਦੁੱਖ ਕਦੇ ਉਤਰਦਾ ਹੀ ਨਹੀਂ ਹੈ। ਉਨ੍ਹਾਂ ਨੂੰ ਸੰਸਾਰ ਵਿਚ ਵੀ ਦੁੱਖ, ਅੱਗੇ ਪਰਲੋਕ ਵਿਚ ਵੀ ਦੁੱਖ। ਉਹ ਜਮਦੂਤਾਂ ਦੇ ਵਸ ਵਿਚ ਪੈ ਜਾਂਦੇ ਨੇ। ਜਮਦੂਤ ਉਨ੍ਹਾਂ ਨੂੰ ਇਸੇ ਗੱਲ ਦਾ ਹੀ ਪ੍ਰਸ਼ਨ ਪੁੱਛਦੇ ਨੇ, ਕਿਉਂ ਵੀ ਤੈਨੂੰ ਨਾਮ ਨਹੀਂ ਚੰਗਾ ਲੱਗਿਆ, ਤੈਨੂੰ ਗੁਰੂ ਘਰ ਨਹੀਂ ਚੰਗਾ ਲੱਗਿਆ। ਇਸ ਕਰਕੇ ਮਹਾਰਾਜ ਕਹਿੰਦੇ ਉਹ ਜੀਵ ਜਮਦੂਤਾਂ ਦੇ ਵਸ ਵਿਚ ਪੈ ਜਾਂਦੇ ਨੇ। ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ। ਜਿਨ੍ਹਾਂ ਨੇ ਆਪਣੇ ਵਾਹਿਗੁਰੂ ਨੂੰ ਰਾਵਿਆ ਉਚਾਰਨ ਕੀਤਾ ਹੈ, ਉਹ ਰਾਤ ਦਿਨ ਇਕ ਰਸ ਖੜੀਆਂ ਨਜ਼ਰ ਆਉਂਦੀਆਂ ਨੇ। ਉਨ੍ਹਾਂ ਦਾ ਨਾਮ ਖੜਾ ਹੈ ਅੱਜ ਵੀ, ਅੱਜ ਵੀ ਉਨ੍ਹਾਂ ਦਾ ਨਾਮ ਬੋਲਦਾ ਹੈ, ਕਿਉਂਕਿ ਜਿਨ੍ਹਾਂ ਨੇ ਆਪਣੇ ਪ੍ਰਭੂ ਦਾ ਉਚਾਰਨ ਕੀਤਾ ਹੈ। ਪ੍ਰਤੱਖ ਵੀ ਉਹ ਰਾਤ ਨੂੰ ਖੜੇ ਨਜ਼ਰ ਆਉਂਦੇ ਨੇ, ਦਿਨੇ ਖੜੇ ਨਜ਼ਰ ਆਉਂਦੇ ਨੇ, ਹਰ ਵਕਤ ਸੇਵਾ ਵਿਚ ਹਾਜ਼ਰ ਰਹਿੰਦੇ ਨੇ ਉਹ। ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ, ਕਿਉਂਕਿ ਉਨ੍ਹਾਂ ਦੇ ਕੰਠ ਦੇ ਵਿਚ, ਉਨ੍ਹਾਂ ਦੇ ਹਿਰਦੇ ਦੇ ਵਿਚ ਜੜਿਆ ਗਿਆ ਹੈ। ਰਤਨ ਜਵੇਹਰ ਲਾਲ ਹੀਰੇ ਮੋਤੀ ਲਸਣੀਆਂ, ਇਹ ਨੌ ਕੀਮਤੀ ਚੀਜ਼ਾਂ ਨੇ ਖਾਸ, ਜਿਹਨੂੰ ਨੌ ਨਿਧੀਆਂ ਕਿਹਾ ਹੈ। ਮਹਾਰਾਜ ਕਹਿੰਦੇ ਜਿਹੜਾ ਰਤਨ ਜਵੇਹਰ ਲਾਲ ਹਰ, ਇਹ ਜਿਹੜਾ ਹਰ ਅੱਖਰ ਹੈ ਨਾ, ਵਾਹਿਗੁਰੂ ਵਾਹਿਗੁਰੂ, ਇਹੀ ਰਤਨ ਹੈ, ਇਹੀ ਜਵਾਹਰ ਹੈ, ਇਹੀ ਲਾਲ ਹੈ। ਰਤਨ ਤਾਂ ਫਿਰ ਅੱਗੇ ਵੱਖੋ ਵੱਖਰੇ, ਜਿਵੇਂ ਰਤਨ ਹੈ ਨਾਮ, ਜਵੇਹਰ ਹੈ ਗਿਆਨ, ਇਸੇ ਪ੍ਰਕਾਰ ਲਾਲ ਹੈ ਮਨ, ਹਿਰਦਾ ਸ਼ੁੱਧ, ਮੋਤੀ ਵਾਂਗੂ ਸ਼ੁੱਧ ਹੋਣਾ, ਉਹਨੂੰ ਮੋਤੀ ਕਹਿ ਦਿੰਦੇ ਨੇ। ਮਹਾਰਾਜ ਕਹਿੰਦੇ ਉਨ੍ਹਾਂ ਦੇ ਹਿਰਦੇ ਦੇ ਵਿਚ ਨਾਮ ਰੂਪੀ ਰਤਨ ਹੀਰੇ ਮੋਤੀ ਜਵਾਹਰਾਤ ਗੁਰਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ, ਸ਼ਬਦ ਰਤਨ ਹੈ ਹੀਰਾ ਜੇ ਜੜਾਓ। ਇਸ ਕਰਕੇ ਮਹਾਰਾਜ ਕਹਿੰਦੇ ਨੇ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ। ਜਿਹੜੇ ਪ੍ਰਭੂ ਦੀ ਸ਼ਰਨ ਵਿਚ ਜਾ ਕੇ ਉਹਦੇ ਦਰ ਤੇ ਉਹਦੀ ਸ਼ਰਨ ਵਿਚ ਪੈ ਜਾਂਦੀਆਂ ਨੇ, ਮੈਂ ਉਨ੍ਹਾਂ ਦੀ ਧੂੜੀ ਮੰਗਦਾ ਹਾਂ। ਮਹਾਰਾਜ ਤਾਂ ਝੂਠ ਬੋਲ ਰਿਹਾ ਹੈ। ਕਿਆ ਮਹਾਰਾਜ ਕਹਿਣਗੇ ਮੈਂ ਧੂੜੀ ਮੰਗਦਾ, ਆਪਾਂ ਕਹਾਂਗੇ ਉਹੀ ਕਰਦੇ ਨੇ, ਗੁਰੂ ਨਾਨਕ ਦੇਵ ਜੀ ਨਹੀਂ ਧੂੜੀ ਲੈਂਦੇ? ਔਰ ਨਹੀਂ, ਮਹਾਰਾਜ ਧੂੜੀ ਲੈਂਦੇ ਨੇ, ਮਹਾਰਾਜ ਤਾਂ ਤੁਹਾਡੇ ਦਰਸ਼ਨ ਕਰਨ ਵੀ ਆਉਂਦੇ ਨੇ, ਵੀ ਆਹ ਮੇਰੀਆਂ ਪਿਆਰੀਆਂ ਸੰਗਤਾਂ ਬੈਠੀਆਂ ਨੇ। ਕਿਉਂ? ਮਹਾਰਾਜ ਨੇ ਆਪਣੇ ਨਾਲ ਵਾਅਦਾ ਕੀਤਾ ਹੋਇਆ ਕਿ ਜੇ ਸੰਗਤ ਬੈਠੂਗੀ ਤਾਂ ਮੈਂ ਜ਼ਰੂਰ ਆਵਾਂਗਾ। ਸੰਗਤ ਜੁੜ ਮਿਲ ਬੈਠੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰ ਸੇਵਕੀ ਤਾਂ ਤਾਂ ਉਰਤਾਵੈ, ਸੇਵਕ ਕੋ ਨਿਕਤੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ, ਤਿਸ ਸੇਵਕ ਹੈ ਹੋਂ ਬਲਿਹਾਰੀ ਜੋ ਆਪਣੇ ਪ੍ਰਭਾਵੈ, ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਣ ਆਵੈ, ਦਰਸ਼ਨ ਪਰਸਿਆ ਗੁਰੂ ਕੈ। ਆਪਾਂ ਗੁਰੂ ਦੇ ਦਰਸ਼ਨ ਪਰਸਨ ਆਉਂਦੇ ਹਾਂ, ਸਤਿਗੁਰੂ ਸਾਡੇ ਦਰਸ਼ਨ ਪਰਸਨ ਆਉਂਦੇ ਨੇ, ਆਉਂਦੇ ਮਹਾਰਾਜ ਰੱਬ ਦੇ ਪਿਆਰਿਆਂ ਕੋਲ ਜ਼ਰੂਰ ਆਉਂਦੇ ਨੇ, ਦੂਰੋਂ ਹੀ ਖੜ ਕੇ ਦਰਸ਼ਨ ਦੇ ਕੇ ਚਲੇ ਜਾਂਦੇ ਨੇ ਕਿ ਮਹਾਰਾਜ ਤੁਸੀਂ ਕਿਉਂ ਆਏ। ਕਹਿੰਦੇ ਮੈਨੂੰ ਪਿਆਰਾ ਲੱਗਦਾ, ਮੈਨੂੰ ਉਹ ਗੁਰਸਿੱਖ ਬੜਾ ਪਿਆਰਾ ਲੱਗਦਾ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬੈਠਦਾ, ਨਿਤਨੇਮ ਕਰਦਾ, ਫਿਰ ਅੰਮ੍ਰਿਤ ਵੇਲੇ ਸੰਗਤ ਵਿੱਚ ਜਾਂਦਾ, ਬਾਣੀ ਸੁਣਦਾ, ਕਥਾ ਕੀਰਤਨ ਸੁਣਦਾ, ਸੇਵਾ ਕਰਦਾ ਹੈ। ਸੋ ਇਸ ਕਰਕੇ ਮੈਨੂੰ ਬੜਾ ਚੰਗਾ ਲੱਗਦਾ, ਮੈਂ ਉਹਨੂੰ ਗੁਰਸਿੱਖ ਨੂੰ ਦੇਖ ਦੇਖ ਕੇ ਬੜਾ ਪ੍ਰਸੰਨ ਹੁੰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਨਕ ਬਾਂਛਾ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ। ਜਿਹੜੇ ਦਰ ਤੇ ਪੈ ਗਏ ਨੇ ਅਸੀਂ ਉਨ੍ਹਾਂ ਦੀ ਚਰਨ ਧੂੜੀ ਮੰਗਦੇ ਹਾਂ, ਉਹ ਆਪਾਂ ਨੂੰ ਸਿਖਾਉਂਦੇ ਨੇ, ਸਿਖਾਉਂਦੇ ਨੇ। ਕਹਿੰਦੇ ਜਿਹੜੇ ਨਾਮ ਜਪਣ ਵਾਲੇ ਨੇ ਉਨ੍ਹਾਂ ਦੇ ਦਰਸ਼ਨ ਕਰਿਆ ਕਰੋ, ਜਿਹੜੇ ਨਾਮ ਜਪਣ ਵਾਲੇ ਨੇ ਉਨ੍ਹਾਂ ਦੀ ਧੂੜੀ ਲਿਆ ਕਰੋ, ਉਨ੍ਹਾਂ ਅੱਗੇ ਬੇਨਤੀ ਕਰੋ। ਹਾਂ, ਆਮ ਬੰਦੇ ਦੇ ਪੈਰੀ ਹੱਥ ਲਾਉਣਾ ਜਾਂ ਆਮ ਬੰਦੇ ਨੂੰ ਗੁਰੂ ਮੰਨ ਲੈਣਾ, ਉਹ ਇੱਕ ਵੱਖਰੀਆਂ ਗੱਲਾਂ ਮਨਮਤ ਦੀਆਂ। ਪਰ ਜਦੋਂ ਗੁਰਮਤ ਦੀ ਗੱਲ ਆ ਜਾਂਦੀ ਹੈ, ਜਦ ਕਿਸੇ ਨੂੰ ਪ੍ਰਾਪਤੀ ਹੋ ਜੇ ਰੱਬ ਦੀ, ਉਹਦੇ ਹਿਰਦੇ ਚ ਪ੍ਰਕਾਸ਼ ਹੋ ਜੇ, ਉਥੇ ਤਾਂ ਬਹੁਤ ਨਿਮਰਤਾ ਨਾਲ ਬੇਨਤੀ ਕਰੋ, ਉਨ੍ਹਾਂ ਦੇ ਚਰਨੀ ਹੱਥ ਲਾ ਕੇ ਪੁੱਛੋ, ਮੈਨੂੰ ਕੋਈ ਮਾੜਾ ਜਿਹਾ ਰਸਤਾ ਦੱਸ ਦਿਓ ਜੀ। ਬੜੇ ਤਰਲੇ, ਮਿੰਨਤਾਂ, ਨਿਮਰਤਾ, ਬੇਨਤੀ, ਉਨ੍ਹਾਂ ਦੇ ਕੋਲ ਬਹਿ ਬਹਿ ਕੇ ਬੇਨਤੀਆਂ ਕਰੀਏ, ਸਾਨੂੰ ਵੀ ਕੋਈ ਰਾਹ ਦੱਸ ਦਿਓ। ਤੁਹਾਡੇ ਅੰਦਰ ਰੱਬ ਬੈਠਾ ਹੈ, ਤੁਹਾਡੇ ਅੰਦਰ ਪਰਮਾਤਮਾ ਹਾਜ਼ਰ ਨੇ, ਕਿਉਂ ਉਨ੍ਹਾਂ ਦੇ ਕੋਲ ਬੇਨਤੀ ਕਰੀਏ। ਮੰਗਰ ਪ੍ਰਭਿਆ ਆਰਾਧਨਾ ਬਾਉੜਨਾ ਜਨਮੜੀਆ। ਮਹਾਰਾਜ ਕਹਿੰਦੇ ਮੱਘਰ ਦੇ ਮਹੀਨੇ ਦੁਆਰਾ ਫਰਮਾਨ ਕਰਦੇ ਨੇ ਕਿ ਪ੍ਰਭੂ ਦੀ ਆਰਾਧਨਾ ਕਰਨੀ, ਫਿਰ ਦੁਬਾਰਾ ਜਨਮ ਹੁੰਦਾ ਹੀ ਨਹੀਂ। ਮੱਘਰ ਦੇ ਮਹੀਨੇ ਦੁਆਰਾ ਕਹਿੰਦੇ ਨੇ ਜਦੋਂ ਆਪਾਂ ਪਰਮਾਤਮਾ ਦੀ ਆਰਾਧਨਾ ਕਰਦੇ ਹਾਂ, ਫਿਰ ਆਪਣਾ ਜਨਮ ਦੁਬਾਰਾ ਹੁੰਦਾ ਹੀ ਨਹੀਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਮੱਘਰ ਦੇ ਮਹੀਨੇ ਦੁਆਰਾ, ਸ੍ਰੀ ਮੁੱਖ ਵਾਕ ਦੇ ਨਾਹੀ ਪਾਵਨ ਪਵਿੱਤਰ ਅਸਥਾਨ। ਸੋ ਜੇ ਕੋਈ ਕੁਛ ਹਲੇ ਕਮੀਆਂ ਰਹਿੰਦੀਆਂ ਵੀ ਹੋਣਗੀਆਂ, ਕਈ ਸਾਉਣ ਦੀ ਕਮੀ ਵੀ ਆਵੇਗੀ ਆਪਾਂ ਨੂੰ, ਸ਼ੁਰੂ ਸ਼ੁਰੂ ਦੇ ਵਿੱਚ ਮੁਸ਼ਕਲਾਂ ਆਉਣਗੀਆਂ, ਕਈ ਹੌਲੀ ਹੌਲੀ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ। ਤੁਸੀਂ ਹੀ ਕਰਨੀਆਂ ਨੇ, ਸਾਧ ਸੰਗਤ ਨਹੀਂ ਕਰਨੀਆਂ ਹੁੰਦੀਆਂ, ਤੁਹਾਡੀ ਸੰਗਤ ਦੀ ਸਾਰੀ, ਗੁਰੂ ਸਾਹਿਬ ਦੀ ਕਿਰਪਾ, ਸੰਗਤ ਦਾ ਸਹਿਯੋਗ, ਇਹਦਾ ਸਦਕਾ ਹੀ ਸਾਰਾ ਕੁਛ ਹੋਇਆ। ਵਾਹਿਗੁਰੂ ਤੇਰਾ ਸਭ ਸਦਕਾ, ਵਾਹਿਗੁਰੂ ਦੀ ਕਿਰਪਾ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ, ਸੰਗਤ ਦੀ ਕਿਰਪਾ ਦਾ ਸਦਕਾ ਹੀ ਹੋਇਆ ਹੈ। ਅਗਰ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਆ ਤਾਂ ਉਹ ਆਪੇ ਸੁਝਾ ਦਿਓ, ਜੋ ਆਪਾਂ ਕੁਛ ਕਰ ਸਕਦੇ ਹਾਂ ਉਹ ਸਾਰੇ ਜਣੇ ਰਲ ਮਿਲ ਕੇ ਕਰੀਏ। ਔਰ ਸਾਰਿਆਂ ਨਾਲੋਂ ਵੱਡਾ ਜਿਹੜਾ ਕਰਮ ਹੈ, ਹਰ ਜਪੇ ਹਰਿਮੰਦਰ ਸਾਜਿਆ। ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ, ਮਹਾਰਾਜ ਇਹ ਹਰਿਮੰਦਰ ਸਾਹਿਬ ਦੀ ਸਾਜਨਾ ਕਿਉਂ ਕੀਤੀ ਹੈ? ਮਹਾਰਾਜ ਕਹਿੰਦੇ ਹਰੀ ਦਾ ਜਾਪ ਕਰਨ ਲਈ। ਕਹਿੰਦੇ ਸੰਤ ਭਗਤ ਗੁਣ ਗਾਵ ਹੈ ਰਾਮ, ਸੰਤ ਅਤੇ ਭਗਤ ਮਿਲ ਕੇ ਗੁਣ ਗਾਉਂਦੇ ਨੇ। ਜੇ ਗੁਰਦੁਆਰਾ ਕਾਹਦੇ ਲਈ ਮਹਾਰਾਜ ਜੀ? ਕਹਿੰਦੇ ਇੱਥੇ ਸਾਰੀ ਸੰਗਤ, ਘਰਾਂ ਵਿੱਚ ਤਾਂ ਉਹ ਗੱਲ ਨਹੀਂ ਨਾ ਬਣਦੀ, ਇੱਥੇ ਸਾਰੀ ਸੰਗਤ ਰਲ ਮਿਲ ਕੇ ਬੋਲੋ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਸਾ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ